ਵਾਹਿਗੁਰੂ ਸਾਹਿਬ ਜੀ ਦਵਾਇਆ ਛੰਦ ਅਦਭੁਤ ਦੇਖਤ ਹੀ ਵਿਸਮਾਦਿਆ ਕਹਿਓ ਮੋਲ ਇਹ ਜੋ ਇਸਕੀ ਸਮਕੋ ਔਰ ਨ ਪੇਖਿਓ ਲਿਹੋ ਮੋਲ ਕਹਿ ਸੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਪ੍ਰਸੰਗ ਸ੍ਰਵਣ ਕਰ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੰਗਲਾਂ ਦੇ ਵਿੱਚ ਜਾ ਬੈਠੇ ਹਨ ਅਤੇ ਭਾਈ ਮਰਦਾਨਾ ਜੀ ਨੂੰ ਰਬਾਬ ਲੈਣ ਵਾਸਤੇ ਭੇਜਿਆ ਹੈ। ਸੋ ਜਿੱਥੇ ਰਬਾਬ ਲੈਣ ਭੇਜਿਆ ਜਿਸ ਪਿੰਡ ਵਿੱਚ ਉੱਥੋਂ ਰਬਾਬ ਦੀ ਪ੍ਰਾਪਤੀ ਨਹੀਂ ਹੋਈ ਸੋ ਉਸ ਵਕਤ ਭਾਈ ਮਰਦਾਨਾ ਜੀ ਨੇ ਆ ਕੇ ਬੇਨਤੀ ਕੀਤੀ ਕਿ ਲੋਕ ਆਪ ਜੀ ਨੂੰ ਬਹੁਤ ਬੁਰਾ ਭਲਾ ਕਹਿੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਸੰਸਾਰ ਦੀ ਆਦਤ ਹੀ ਐਸੀ ਹੁੰਦੀ ਹੈ, ਦੁਸ਼ਟ ਗਵਾਰ ਲੋਕ ਹਨ। ਸੋ ਜਿਸ ਪਾਸੇ ਹੁਣ ਅਸੀਂ ਦੱਸਾਂਗੇ ਉਸ ਪਾਸੇ ਜਾਣਾ ਅਤੇ ਰਬਾਬ ਲੈ ਕੇ ਆਉਣੀ। ਜਦੋਂ ਭਾਈ ਮਰਦਾਨਾ ਜੀ ਦੱਸੇ ਹੋਏ ਦੇ ਮੁਤਾਬਕ ਗਏ ਹਨ, ਰਬਾਬ ਲੈ ਕੇ ਲੈਣ ਵਾਸਤੇ ਪਹੁੰਚੇ ਨੇ, ਜਿਸ ਥਾਂ ਦੱਸਿਆ ਸੀ ਉੱਥੇ ਪਹੁੰਚ ਕੇ ਬਹੁਤ ਅੱਕ ਥੱਕ ਕੇ ਬੈਠੇ ਨੇ। ਇੱਕ ਮਨੁੱਖ ਨੇ ਆ ਕੇ ਕਿਹਾ, ਭਾਈ ਕਿੱਥੋਂ ਆਏ ਹੋ, ਕਿਸ ਕੰਮ ਆਏ ਹੋ, ਕਿਹਨੇ ਭੇਜਿਆ? ਭਾਈ ਮਰਦਾਨਾ ਜੀ ਨੇ ਬਚਨ ਕੀਤਾ ਹੈ, ਮੈਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਭੇਜਿਆ, ਮੈਂ ਇੱਥੇ ਇੱਕ ਫਰਿੰਦਾ ਨਾਮੇ ਕਰਕੇ ਬੰਦਾ ਉਸ ਤੋਂ ਰਬਾਬ ਲੈਣ ਆਇਆ ਹਾਂ। ਉਹ ਬੰਦਾ ਕਹਿਣ ਲੱਗਿਆ, ਮੇਰਾ ਨਾਮ ਹੀ ਫਿਰੰਦਾ ਹੈ ਅਤੇ ਮੈਨੂੰ ਪਤਾ ਕਿ ਤੁਸੀਂ ਮਹਾਰਾਜ ਕੋਲੋਂ ਆਏ ਹੋ। ਉਸ ਵਕਤ ਖੜ੍ਹੇ ਖੜ੍ਹੇ ਨੇ ਹੱਥ ਵਿੱਚੋਂ ਰਬਾਬ ਪ੍ਰਗਟ ਕੀਤੀ ਅਤੇ ਬਚਨ ਕੀਤਾ ਕਿ ਇਹ ਰਬਾਬ ਸਿਰਫ ਮੈਂ ਮਹਾਰਾਜ ਵਾਸਤੇ ਹੀ ਰੱਖੀ ਹੋਈ ਹੈ, ਉਹਨਾਂ ਦੇ ਸਾਹਮਣੇ ਹੀ ਵਜਾਉਣੀ ਹੈ, ਤੁਸੀਂ ਕਦੇ ਹੋਰ ਕਿਸੇ ਸਾਹਮਣੇ ਰਬਾਬ ਨਹੀਂ ਵਜਾਉਣੀ, ਕਿਉਂਕਿ ਇਹ ਅਗੰਮੀ ਰਬਾਬ ਹੈ, ਆਪਣੇ ਆਪ ਹੀ ਸੁਰ ਹੋ ਜਾਂਦੀ, ਆਪਣੇ ਆਪ ਹੀ ਆਵਾਜ਼ ਨਿਕਲਦੀ। ਸੋ ਇਸ ਤਰ੍ਹਾਂ ਭਾਈ ਮਰਦਾਨੇ ਨੇ ਪੁੱਛਿਆ ਕਿ ਇਹਦਾ ਮੁੱਲ ਕੀ ਹੈ? ਕਹਿਣ ਲੱਗੇ, ਇਹਦਾ ਮੁੱਲ ਕੋਈ ਨਹੀਂ ਦੇ ਸਕਦਾ ਇਸ ਦੁਨੀਆਂ ਵਿੱਚ, ਸਿਰਫ ਇਹ ਭੇਟਾ ਹੈ ਮੇਰੇ ਵੱਲੋਂ ਗੁਰੂ ਨਾਨਕ ਸਾਹਿਬ ਜੀ ਨੂੰ, ਔਰ ਮੈਂ ਵੀ ਤੁਹਾਡੇ ਨਾਲ ਚੱਲ ਕੇ ਗੁਰਾਂ ਦੇ ਦਰਸ਼ਨ ਕਰਾਂਗਾ, ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਾਂਗਾ। ਇਸ ਤਰ੍ਹਾਂ ਕਹਿ ਕੇ ਸੋ ਦੋਨੋ ਜਾਣੇ ਹੁਣ ਚੱਲਣ ਲਈ ਤਿਆਰ ਹਨ। ਮਹਾਰਾਜ ਵੱਲ ਕਿਵੇਂ ਚੱਲੇ, ਕਿਵੇਂ ਦਰਸ਼ਨ ਕੀਤੇ ਹਨ, ਸ਼੍ਰਵਣ ਕਰਦੇ ਹਾਂ ਪ੍ਰਸੰਗ। ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਜੁਗਲ ਚਲੇ ਉਰ ਹਰਖ ਵਿਸਾਲਾ, ਪਹੁੰਚੇ ਜਹਾਂ ਕਿਰਪਾਲਾ।
ਜੁਗਲ ਤੋਂ ਭਾਵ ਹੁੰਦਾ ਦੋਨੋਂ ਜਾਣੇ ਚੱਲੇ ਹਨ, ਮਨ ਦੇ ਅੰਦਰ ਬਹੁਤ ਖੁਸ਼ ਹੋ ਕੇ ਉੱਥੇ ਪਹੁੰਚੇ ਨੇ ਜਿੱਥੇ ਕਿਰਪਾਲੂ ਦਿਆਲੂ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਸੁਲਤਾਨਪੁਰ ਸਾਹਿਬ ਦੇ ਬਾਹਰ ਬਾਹਰ ਜੰਗਲ ਦੇ ਵਿੱਚ ਸਜੇ ਹੋਏ ਹਨ।
ਪਦ ਅਰਵਿੰਦ ਆਨੰਦ ਕੰਦ ਕੇ ਪਰਸੇ ਧਰ ਕਰ ਭਾਲਾ।
ਸੋ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਨੂੰ ਜੋ ਆਨੰਦ ਦੇ ਦਾਤੇ ਹਨ ਮੱਥਾ ਟੇਕਿਆ, ਚਰਨ ਸਪਰਸ਼ ਕੀਤੇ ਹਨ, ਧਰ ਕਰ ਭਾਲਾ। ਭਾਲੇ ਕਹਿੰਦੇ ਭਾਲ ਹੁੰਦਾ ਮੱਥਾ, ਆਪਣਾ ਮੱਥਾ ਰੱਖ ਕੇ ਗੁਰਾਂ ਦੇ ਚਰਨਾਂ ਤੇ ਬੜੇ ਪਿਆਰ ਸਤਿਕਾਰ ਨਾਲ ਮੱਥਾ ਟੇਕਿਆ।
ਨੌਵੇਂ ਦਿਨ ਆਇਓ ਮਰਦਾਨਾ, ਧਰਿਓ ਰਬਾਬ ਅਗਾਰੀ।
ਸੋ ਘੱਟੋ ਘੱਟ ਭਾਈ ਮਰਦਾਨਾ ਜੀ ਨੂੰ ਉੱਥੇ ਜਾਣ ਤੇ ਆਉਣ ਵਿੱਚ ਨੌ ਦਿਨ ਲੱਗੇ ਨੇ। ਨੌਵੇਂ ਦਿਨ ਭਾਈ ਮਰਦਾਨਾ ਜੀ ਆਏ ਨੇ ਅਤੇ ਰਬਾਬ ਲਿਆ ਕੇ ਅੱਗੇ ਰੱਖੀ।
ਕਮਲ ਬਦਨ ਤੇ ਬਚਮ ਕਰਨ ਦਾ ਬੋਲੇ ਸ੍ਰੀ ਦੰਭ ਭਾਰੇ।
ਦੰਭ ਦੇ ਵੈਰੀ ਪਖੰਡ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਕਮਲ ਬਦਨ ਤੋਂ ਇਸ ਤਰ੍ਹਾਂ ਮੁਕਤੀ ਦੇ ਦਾਤਾ ਗੁਰੂ ਨਾਨਕ ਦੇਵ ਜੀ ਜੋ ਮਕਰੰਦਾ ਜਿਵੇਂ ਫੁੱਲ ਦੇ ਵਿੱਚ ਧੂੜਾ ਹੁੰਦਾ ਬਹੁਤ ਰਸਮਈ ਇਸ ਤਰ੍ਹਾਂ ਮਿਠਾਸ ਭਰੇ ਬਚਨ ਬੋਲੇ
ਬਹੁਤੀ ਬਿਲਮ ਲਗਾਏ ਤਹਿਵਾ ਭਈ ਬਾਤ ਕਹੋ ਤੈਸੇ
ਮਹਾਰਾਜ ਕਹਿਣ ਲੱਗੇ ਭਾਈ ਬਾਲਾ ਭਾਈ ਮਰਦਾਨਾ ਇਹ ਬਹੁਤ ਦੇਰ ਉੱਥੇ ਲੱਗ ਗਈ ਹੈ ਇੰਨੇ ਦਿਨ ਲਗਾ ਦਿੱਤੇ ਨੇ ਕੀ ਕਾਰਨ ਹੈ
ਪ੍ਰਭ ਜੀ ਭੇਵ ਨਾ ਜਾਣਿਓ ਜਾਏ ਕਹਿਓ ਬਚਨ ਮੈਂ ਕੈਸੇ
ਮਹਾਰਾਜ ਸੱਚੇ ਪਾਤਸ਼ਾਹ ਭੇਦ ਨਹੀਂ ਜਾਣਿਆ ਜਾਂਦਾ ਤੁਹਾਡਾ ਨਾ ਹੀ ਤੁਹਾਡੀ ਕਲਾ ਦਾ ਮੈਂ ਆਪ ਜੀ ਨੂੰ ਇਹ ਬਚਨ ਕਿਵੇਂ ਦੱਸਾਂ
ਆਪ ਖੁਦਾਏ ਧਰਤ ਅਵਤਰਿਓ ਅਚਰਜ ਹੇਰਤ ਚਰਿਤਾ
ਕਿਉਂਕਿ ਆਪ ਤਾਂ ਖੁਦਾ ਨੇ ਤੁਸੀਂ ਖੁਦ ਹੀ ਅਵਤਾਰ ਧਾਰਿਆ ਔਰ ਤੁਹਾਡੇ ਅਚਰਜ ਜਿਹੜੇ ਕੌਤਕ ਨੇ ਉਹ ਮੈਂ ਦੇਖ ਰਿਹਾ ਹਾਂ
ਗਯੋ ਗ੍ਰਾਮ ਮੈਂ ਤੁਮ ਜੋ ਬਤਾਇਓ ਭਇਓ ਬਿਆਕੁਲ ਫਿਰਤਾ
ਜਿਸ ਪਿੰਡ ਵਿੱਚ ਤੁਸੀਂ ਕਿਹਾ ਸੀ ਵੀ ਉੱਥੇ ਰਬਾਬ ਮਿਲ ਜਾਵੇਗੀ ਉੱਥੇ ਚੱਲਿਆ ਜਾ ਮੈਂ ਉੱਥੇ ਖੋਜਦਾ ਜਦੋਂ ਬਹੁਤ ਵਿਆਕੁਲ ਹੋ ਗਿਆ ਥੱਕ ਗਿਆ ਅੱਕ ਗਿਆ ਉੱਥੇ ਬੈਠ ਗਿਆ
ਜੁਗ ਬਾਸਰ ਮੈਂ ਗ੍ਰਾਮ ਖੋਜ ਕੇ ਹਟ ਆਵਨ ਕੋ ਤਿਆਰੂ
ਮੈਂ ਤਾਂ ਸਿਰਫ ਦੋ ਦਿਨ ਸਿਰਫ ਭਾਲ ਕੀਤੀ ਉਸ ਪਿੰਡ ਦੇ ਵਿੱਚ ਮੈਂ ਆਉਣ ਲਈ ਤਿਆਰ ਹੋ ਗਿਆ ਸੀ ਕਿ ਮੈਂ ਵਾਪਸ ਚੱਲਿਆ ਜਾਵਾਂ
ਆਏ ਸੰਤ ਇਹ ਸੰਗ ਜੋ ਮੇਰੇ ਦੀਨ ਰਬਾਬ ਹੈ ਚਾਰੂ
ਆ ਜਿਹੜੇ ਮੇਰੇ ਨਾਲ ਆਏ ਨੇ ਸੰਤ ਸਰੂਪ ਇਹਨਾਂ ਨੇ ਮੈਨੂੰ ਇਹ ਰਬਾਬ ਸੁੰਦਰ ਦਿੱਤੀ
ਤੀਨ ਦਿਵਸ ਮੈਂ ਪਹੁੰਚੋ ਜਾਏ ਤੀਨ ਦਿਵਸ ਤਹਿ ਬੀਤੇ
ਤਿੰਨ ਦਿਨ ਦੇ ਵਿੱਚ ਮੈਂ ਉੱਥੇ ਜਾ ਕੇ ਪਹੁੰਚਿਆ ਤਿੰਨ ਦਿਨ ਉੱਥੇ ਬਤੀਤ ਹੋਏ
ਤੀਨ ਦਿਵਸ ਮੈਂ ਮੁੜ ਕਰ ਆਇਓ ਬਿਲਮ ਲੱਗੇ ਇਸ ਰੀਤੇ
ਤਿੰਨਾਂ ਦਿਨਾਂ ਦੇ ਵਿੱਚ ਮੈਂ ਮੁੜ ਕੇ ਆ ਗਿਆ ਹਾਂ ਵਾਪਸ ਬਸ ਇਸ ਤਰੀਕੇ ਨਾਲ ਦੇਰ ਲੱਗ ਗਈ
ਹੱਥ ਬੰਦ ਕਹਿ ਬਚਨ ਫਰਿੰਦਾ ਆਨੰਦ ਕੰਧ ਸੁਨੀਜੈ
ਦੋਵੇਂ ਹੱਥ ਜੋੜ ਕੇ ਭਾਈ ਫਰਿੰਦਾ ਨੇ ਬਚਨ ਕੀਤਾ ਆਨੰਦ ਦੇ ਮੁੱਢ ਰੂਪ ਹੈ ਗੁਰੂ ਨਾਨਕ ਦੇਵ ਜੀ ਸੁਣੋ ਜੀ
ਉਤੋ ਪਹੁੰਚਾਵਨ ਇਹ ਰਬਾਬ ਵਰ ਕਿਰਪਾ ਸਿੰਧ ਸੋ ਲੀਜੈ
ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜੀ ਸ੍ਰੇਸ਼ਟ ਰਬਾਬ ਹੈ ਇਹ ਪਹੁੰਚਾਉਣ ਵਾਸਤੇ ਮੈਂ ਆਇਆ ਹਾਂ ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰ ਲਓ ਜੀ
ਦਰਸ਼ਨ ਕੇ ਲਾਲ ਸਥੇ ਮੁਝ ਕੋ ਹਰਖ ਸਰਸ ਦਰਸਾਇਓ
ਕਿਉਂਕਿ ਮੇਰੇ ਮਨ ਦੇ ਅੰਦਰ ਬਹੁਤ ਭਾਰੀ ਦਰਸ਼ਨਾਂ ਦੀ ਲਾਲਸਾ ਸੀ ਤੁਹਾਡੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋ ਕੇ ਤੁਹਾਡੇ ਦਰਸ਼ਨ ਕਰਨ ਆਇਆ ਹਾਂ ਜੀ
ਸਭ ਵਿਦ ਜਨ ਹੋ ਅੰਤਰ ਜਾਮੀ ਇਹ ਵਿਦ ਕਹਿਤ ਸਿਧਾਇਓ
ਇਸ ਤਰ੍ਹਾਂ ਕਹਿੰਦਾ ਹੋਇਆ ਚਲਿਆ ਗਿਆ ਕਿ ਸਾਰੇ ਤਰੀਕੇ ਨਾਲ ਤੁਸੀਂ ਅੰਤਰ ਜਾਮੀ ਹੋ ਤੁਸੀਂ ਸਭ ਜਾਣਦੇ ਹੋ ਜੀ
ਵਿਦਾ ਕਰਨ ਗਵਨਿਓ ਮਰਦਾਨਾ ਭਇਓ ਅਦਿਰ ਸਿੰਘ ਸੋ
ਜਦੋਂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜਾਂ ਭਾਈ ਫਰੰਦਾ ਨੂੰ ਵਿਦਾ ਕਰਕੇ ਆ ਜਦੋਂ ਭਾਈ ਮਰਦਾਨਾ ਜੀ ਛੱਡਣ ਗਏ ਥੋੜੀ ਦੂਰ ਤੱਕ ਇੱਕ ਦੂਜੇ ਨੂੰ ਆਪਸ ਵਿੱਚ ਹੱਥ ਜੋੜ ਕੇ ਪਰਸਪਰ ਨਿਵੇਂ ਹਨ ਇਹਨਾਂ ਕਹਿੰਦੇ ਸਾਰ ਉਹ ਜਿਹੜਾ ਫਿਰਿੰਦਾ ਨਾਮ ਦਾ ਬੰਦਾ ਆਇਆ ਸੀ ਅਦ੍ਰਿਸ਼ ਹੋ ਗਿਆ ਭਾਵ ਦਿਖਣ ਤੋਂ ਹੀ ਹਟ ਗਿਆ
ਕਿਤਕੋ ਗਯੋ ਨਾ ਜਾਣਿਓ ਤੇਹ ਛਿੰਨਾ ਹੇਰਤ ਬਿਸਮੈ ਹੋ
ਕਿੱਧਰ ਨੂੰ ਚਲਿਆ ਗਿਆ ਇਹ ਜਾਣਿਆ ਨਹੀਂ ਗਿਆ ਇੱਕ ਛਿੰਨ ਦੇ ਵਿੱਚ ਬਿਲਕੁਲ ਹੀ ਦੇਖਣੋ ਹੀ ਹਟ ਗਿਆ ਹੈ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ
ਹਿਰਦੇ ਵਿਚਾਰ ਕਰਤ ਭਾ ਬਹੁ ਵਿਦ ਭਇਓ ਨਾ ਨੈਣ ਵਿਹੀਨਾ
ਭਾਈ ਮਰਦਾਨਾ ਮਨ ਦੇ ਅੰਦਰ ਵਿਚਾਰ ਕਰਨ ਲੱਗਿਆ ਅੱਖਾਂ ਕਦੇ ਬੰਦ ਕਰਦਾ ਕਦੇ ਖੋਲਦਾ ਕਦੇ ਅੱਖਾਂ ਦੇ ਅੱਗੇ ਆਪਣੇ ਹੱਥ ਕਰ ਕਰਕੇ ਦੇਖਦਾ ਬਾਕੀ ਬੰਦਾ ਗਾਇਬ ਹੋ ਗਿਆ ਜਾਂ ਮੇਰੀ ਅੱਖਾਂ ਦੀ ਜੋਤ ਚਲੀ ਗਈ ਇਉਂ ਭਾਈ ਮਰਦਾਨਾ ਜਿਹੜਾ ਬਲੀ ਬਹੁਤ ਹੀ ਸਿੱਧਾ ਸਾਦਾ ਜਿਹਾ ਬੰਦਾ ਸੀ ਭੋਲੇ ਕਿਸਮ ਦਾ ਹੈਰਾਨ ਹੁੰਦਾ ਕਿ ਮੇਰੀਆਂ ਅੱਖਾਂ ਠੀਕ ਹੈ ਬੰਦਾ ਹੁਣ ਸਾਹਮਣੇ ਖੜਾ ਸੀ ਇਹ ਗਾਇਬ ਕਿਵੇਂ ਹੋ ਗਿਆ?
ਮੁਰ ਡਿਗ ਤੇ ਦੁਰਸ਼ਰ ਸ਼ਾ ਕਰੇਗਾ ਭੇਦ ਨ ਤਿਹ ਕੋ ਚੀਨਾ।
ਸੋ ਇਸ ਕਰਕੇ ਆ ਹੁਣ ਮੇਰੇ ਪਾਸੋਂ ਛਿਪ ਕੇ ਜਿਵੇਂ ਕੋਈ ਬੰਦਾ ਛਾਲ ਜਿਹਾ ਕਰ ਜਾਂਦਾ, ਇਹ ਮੇਰੇ ਨਾਲ ਛਲ ਜਿਹਾ ਕੀ ਕਰ ਗਿਆ?
ਆਇਓ ਜਬ ਬੁਝਿਓ ਸ੍ਰੀ ਨਾਨਕ ਕਹਿ ਲਓ ਜਾਏ ਪੁਚਾਇਓ।
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਲ ਭਾਈ ਮਰਦਾਨਾ ਜੀ ਆਏ, ਜਦੋਂ ਪੁੱਛਿਆ ਗੁਰੂ ਨਾਨਕ ਦੇਵ ਮਹਾਰਾਜ ਨੇ, ਕਿਉਂ ਬਈ ਮਰਦਾਨਾ, ਉਹ ਬੰਦੇ ਨੂੰ ਤੂੰ ਕਿੱਥੇ ਕੁ ਤੱਕ ਛੱਡ ਕੇ ਆਇਆ ਹੈ?
ਮੁਰ ਡਿਗ ਤੇ ਦੁਰ ਦਿਸਿਓ ਨਾਹੀ ਹੇਰਤ ਅਚਰਜ ਆਇਓ।
ਮਹਾਰਾਜ ਸੱਚੇ ਪਾਤਸ਼ਾਹ, ਉਹ ਪਤਾ ਨਹੀਂ ਲੱਗਿਆ ਮੈਨੂੰ ਤਾਂ, ਉਹ ਬੰਦਾ ਹੀ ਛੁਪ ਗਿਆ। ਅਸਚਰਜ ਜੀ ਗੱਲ ਹੈ, ਮੈਂ ਤਾਂ ਅੱਗੇ ਕਦੇ ਜ਼ਿੰਦਗੀ 'ਚ ਇਹੋ ਜਿਹੀ ਗੱਲ ਦੇਖੀ ਨਹੀਂ ਹੈ ਕਿ ਬੰਦਾ ਅੱਖਾਂ ਦੇ ਸਾਹਮਣੋਂ ਗਾਇਬ ਹੋ ਜੇ।
ਕਹਿ ਕਰ ਵੈਸ ਗਏ ਮਰਦਾਨਾ ਬੂਜਨ ਲਗਾ ਦਿਆਲਾ।
ਇਸ ਤਰ੍ਹਾਂ ਕਹਿ ਕੇ ਬੈਠ ਗਏ ਭਾਈ ਮਰਦਾਨਾ ਜੀ, ਔਰ ਸਤਿਗੁਰਾਂ ਨੂੰ ਪੁੱਛਣ ਲੱਗੇ ਹਨ,
ਹੁਤੋ ਕੌਣ ਇਹ ਮਾਨਵ ਸਵਾਮੀ ਜਾਹੇ ਸੁਭਾਏ ਰਸਾਲਾ।
ਮਹਾਰਾਜ, ਇਹ ਬੰਦਾ ਦੇਖਣ ਨੂੰ ਬਹੁਤ ਅੱਛਾ ਸੰਤ ਮਹਾਤਮਾ ਲੱਗਦਾ ਸੀ, ਜਿਹਦਾ ਬੜਾ ਮਿੱਠਾ ਸੁਭਾਅ ਸੀ, ਦਿਆਲ ਵੀ ਸੀ, ਬੜਾ ਅੱਛਾ ਸੀ, ਕੌਣ ਹੋਇਆ? ਇਹ ਦੁਨੀਆਂ ਦਾ ਤਾਂ ਕੋਈ ਨੀ ਬੰਦਾ ਲੱਗਦਾ, ਇਹ ਜੇ ਲੋਕ ਤਾਂ ਕਿਤੇ ਮਿਲਦੇ ਹੀ ਨਹੀਂ ਹਨ।
ਅਪਰ ਨਰਨ ਸੇ ਜਾ ਕੇ ਗਤ ਨ ਹੈ ਰੁਚਰ ਰੂਪ ਦੁਤਵਾਨਾ।
ਇਹ ਸੱਚੇ ਪਾਤਸ਼ਾਹ ਜਿਹੜਾ ਇਹ ਬੰਦਾ ਸੀ, ਹੋਰ ਬੰਦਿਆਂ ਵਾਂਗੂ ਨਹੀਂ ਸੀ ਇਹਦੇ ਬੈਠਣਾ ਉੱਠਣਾ ਚੱਲਣਾ ਬੋਲਣਾ ਇੱਕ ਵੱਖਰੀ ਕਿਸਮ ਦਾ ਸੀ। ਬੜੀ ਚਿਹਰੇ ਦੀ ਬੜੀ ਕ੍ਰਾਂਤੀ ਸੀ ਉਹਦੀ, ਲਾਲ ਚਿਹਰਾ, ਬੜਾ ਗੁਰਮੁਖ ਪਿਆਰਾ ਸੀ।
ਬਹਰ ਰਬਾਬ ਉਪਾਇਨ ਦੀਨਾ ਸੁਬ ਅਲੋਕਕ ਆਨਾ।
ਫੇਰ ਦੇਖੋ ਬੜੀ ਸੋਹਣੀ ਰਬਾਬ ਹੈ, ਕਿੰਨੀ ਮਹਿੰਗੀ ਹੋਣੀ ਹੈ ਇਹ, ਭੇਟਾ ਦੇ ਕੇ ਗਿਆ ਆਪ ਜੀ ਨੂੰ, ਸੋਹਣਾ ਤੇ ਅਸਚਰਜ, ਇਹ ਪਤਾ ਨੀ ਕਿੱਥੋਂ ਆਇਆ ਹੈ।
ਦੀਨਾ ਨਾਥ ਕਥੋ ਜਹਿ ਗਾਥਾ ਭਇਓ ਜੇ ਅੰਤਰ ਧਿਆਨਾ।
ਮਹਾਰਾਜ ਜੀ, ਇਹ ਮੈਨੂੰ ਗਾਥਾ ਤੁਸੀਂ ਆਪ ਦੱਸੋ ਗੱਲ ਕੀ ਹੈ, ਕਿਉਂਕਿ ਜਿਹੜਾ ਅੰਤਰ ਧਿਆਨ ਹੋ ਗਿਆ, ਦੇਖਣੋਂ ਹਟ ਗਿਆ, ਕਿਉਂਕਿ ਉਹ ਜ਼ਮਾਨਾ ਐਸਾ ਸੀ, ਇਹੋ ਜਿਹੇ ਕੌਤਕ ਕਿਸੇ ਨੇ ਹੁਣ ਕਦੇ ਦੇਖਿਆ ਹੀ ਨਹੀਂ ਸੀ। ਜਿਵੇਂ ਅੱਜ ਦੇ ਯੁੱਗ 'ਚ ਕੋਈ ਇਹੋ ਜਿਹਾ ਆ ਜਾਵੇ, ਆਪਾਂ ਕਿਹੜਾ ਯਕੀਨ ਕਰਾਂਗੇ ਵੀ ਇਹ ਵੀ ਹੋ ਸਕਦਾ ਹੈ? ਜਿਵੇਂ ਹੁਣ ਲੋਕ 95% ਤਾਂ ਇਹ ਗੱਲ ਮੰਨ ਕੇ ਹੀ ਰਾਜੀ ਨਹੀਂ ਹੋਣਗੇ, 98 ਹੀ ਹੋ ਗਏ ਹੋਣੇ, ਹੁਣ ਤਾਂ ਉਹ ਨਹੀਂ ਮੰਨਦੇ ਹੈ ਜਿਹੜੇ ਬਹੁਤ ਅੱਗੇ ਜਾ ਚੁੱਕੇ ਨੇ ਪੜ੍ਹਾਈਆਂ ਕਰ ਕਰਕੇ, ਕਿਉਂਕਿ ਉਹ ਸਾਇੰਸ ਨੂੰ ਹੀ ਵੱਡਾ ਮੰਨਦੇ ਨੇ, ਪਰ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਹਨ।
ਸਖਤਵਾਨ ਪਿਖ ਬਿਸਮੈ ਮੁਝ ਮਨ ਸੁਨ ਸ੍ਰੀ ਗੁਰੂ ਬਖਾਨਾ।
ਸਖਤਵਾਨ ਦੇਖ ਕੇ ਉਸ ਵਕਤ ਮੇਰੇ ਮਨ ਦੇ ਅੰਦਰ ਇਸ ਤਰ੍ਹਾਂ ਹੀ ਆਈ ਹੈ, ਸੁਣ ਕੇ ਸਤਿਗੁਰੂ ਮਹਾਰਾਜ ਨੇ ਕਿਹਾ,
ਹੁਤੋ ਸੰਤ ਗੰਧਰਵ ਵਨ ਮਾਹੀ ਜੇ ਹਰ ਕੀਰਤ ਪਿਆਰੇ।
ਹਾਂ ਬਈ ਮਰਦਾਨਿਆਂ, ਤੇਰਾ ਅੰਦਾਜ਼ਾ ਸਹੀ ਹੈ, ਇਹ ਜਿਹੜੇ ਦੇਵਤਿਆਂ ਦੇ ਰਾਗੀ ਹੁੰਦੇ ਨੇ ਨਾ, ਉਹਨਾਂ ਦੇ ਵਿੱਚੋਂ ਆਇਆ, ਇਸ ਕਰਕੇ ਇਹ ਸੰਤ ਮਹਾਤਮਾ ਹੀ ਜਾਣ, ਇਹਨੂੰ ਨਾ ਰੱਬ ਦੀ ਕੀਰਤੀ ਕਰਨੀ ਬੜੀ ਚੰਗੀ ਲੱਗਦੀ ਹੈ।
ਨਿਸਦਨ ਰਹਿਤ ਪ੍ਰੇਮ ਰੰਗ ਰਾਤਾ ਇਹ ਰਬਾਬ ਕਰ ਧਾਰੇ।
ਇਹ ਰਬਾਬ ਇਹਨੇ ਹੱਥ ਵਿੱਚ ਧਾਰਨ ਕੀਤੀ ਹੋਈ ਬੜੇ ਸਮੇਂ ਤੋਂ, ਇਹ ਰਾਤ ਦਿਨ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿੰਦਾ।
ਜਰੰ ਕਾਲ ਕੇ ਚਾਹੇ ਹੋਤੇ ਮਨ ਬਾਦ ਤਦੇਨ ਰਸਾਲਾ।
ਇਹਦੀ ਵੀ ਬੜੀ ਦੇਰ ਦੀ ਇੱਛਾ ਸੀ, ਇਹ ਜਿਹੜੀ ਰਬਾਬ ਹੈ ਬੜੀ ਅਜੀਬ ਕਿਸਮ ਦੀ ਵਧੀਆ, ਇਹ ਮੈਂ ਗੁਰੂ ਨਾਨਕ ਦੇਵ ਜੀ ਨੂੰ ਭੇਟਾ ਕਰਨੀ ਹੈ, ਇਸ ਕਰਕੇ ਇਹ ਬੰਦਾ ਭੇਟਾ ਕਰਕੇ ਗਿਆ ਹੈ।
ਸੋ ਅਬ ਦਇਓ ਬਜਾਵ ਹੋ ਲੇਕਰ ਬਿਲਮ ਨਾਮ ਕਰ ਦਰਹਾਲਾ।
ਇਹ ਸੁੰਦਰ ਵਾਜੇ ਦੇ ਸਾਨੂੰ ਦੇਣ ਦੀ ਉਹਦੀ ਇੱਛਾ ਸੀ, ਲਓ ਹੁਣ ਤੁਸੀਂ ਬਜਾਓ, ਰਬਾਬ ਨੂੰ ਬਜਾਉਂਦਿਆਂ ਹੁਣ ਦੇਰ ਨਾ ਕਰੋ, ਬਹੁਤ ਦਿਨ ਅੱਗੇ ਬਤੀਤ ਹੋ ਗਏ ਨੇ, ਆਪਾਂ ਨੇ ਹੁਣ ਪਰਮਾਤਮਾ ਦਾ ਜਸ ਕਰਨਾ, ਕੀਰਤਨ ਕਰਾਂਗੇ।
ਆਏ ਸਮਾਨ ਲਇਓ ਮਰਦਾਨੇ ਕਰਨ ਲੱਗਿਓ ਤਬ ਸੁਰ ਕੋ।
ਮਹਾਰਾਜ ਦੀ ਆਗਿਆ ਮੰਨ ਕੇ ਭਾਈ ਮਰਦਾਨਾ ਰਬਾਬ ਨੂੰ ਸੁਰ ਕਰਨ ਲੱਗਿਆ, ਸੁਰ ਤਾਲ ਦੇ ਵਿੱਚ ਕਦੇ ਉਹ ਤਾਰਾਂ ਜੀਆਂ ਕੱਸਦਾ, ਕਦੇ ਕੁਛ ਕਰਦਾ।
ਸ੍ਰੀ ਗੁਰੁ ਭੰਨਿਓ ਬਿਨ ਹੈ ਸੁਰ ਆਪੇ ਰਬਾਬ ਹੋ ਬਿਲਮ ਨਾ ਕਰ ਕੋ।
ਮਹਾਰਾਜ ਹੱਸਣ ਲੱਗ ਪਏ, ਮਰਦਾਨਿਆਂ ਇਹ ਉਹ ਰਬਾਬ ਨਹੀਂ ਜਿਹੜੀ ਤੂੰ ਪਹਿਲਾਂ ਉਹ ਢਾਡੀ ਨੂੰ ਇੱਕ ਨੂੰ ਨਾਲ ਲਿਆ, ਇਹ ਸੁਰ ਸਰ ਕਰਨ ਦੀ ਲੋੜ ਨਹੀਂ ਪੈਂਦੀ, ਇਹ ਅਗੰਮੀ ਰਬਾਬ ਹੈ, ਇਹ ਤਾਂ ਬਸ ਤੂੰ ਆ ਗੱਜ ਜਿਹਾ ਹੱਥ 'ਚ ਫੜ ਕੇ ਉੱਤੇ ਤਾਰਾਂ 'ਤੇ ਸ਼ੁਰੂ ਕਰਦੇ ਵਜਾਉਣਾ, ਇਹਨੇ ਆਪੇ ਹੀ ਸੁਰ ਹੋ ਜਾਣਾ, ਇਹਨੇ ਆਪੇ ਹੀ ਬੋਲਣਾ। ਜਿਹੜਾ ਰਾਗ ਆਪਾਂ ਗਾਵਾਂਗੇ ਨਾ, ਇਹ ਵੀ ਉਹੀ ਬੋਲ ਪੈਂਦੀ ਹੈ। ਇਹ ਕਿਉਂਕਿ ਦੇਵਤਿਆਂ ਦੀ ਰਬਾਬ ਹੈ, ਅਗੰਮੀ ਰਬਾਬ ਹੈ, ਇਸ ਕਰਕੇ ਇਹਦੇ ਲਈ ਆਪਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਹੈ।
ਸੁਣਤ ਬਜਾਇਓ ਤਹਿ ਤਤਕਾਲਾ, ਸੁਰ ਬਨ ਗਾ ਤਬ ਆਪੇ।
ਜਦ ਭਾਈ ਮਰਦਾਨੇ ਨੇ ਉੱਤੇ ਰਬਾਬ ਦੇ ਗਾਜ ਜਿਹਾ ਫੇਰਿਆ, ਉਹ ਤਾਂ ਆਪੇ ਹੀ ਵੱਜਣ ਲੱਗ ਪਈ ਔਰ ਆਪੇ ਆਪ ਹੀ ਸੁਰ ਹੋ ਕੇ ਬੜੀ ਮਿੱਠੀ ਆਵਾਜ਼ ਨਿਕਲੀ।
ਐਸੀ ਬਾਤ ਨਾ ਆਚਾਰਜ ਤਾਂ ਕੋ ਜਾਹੀ ਸੁਰਾ ਸੁਰ ਥਾਪੇ।
ਹੁਣ ਦੇਵਤੇ ਅਤੇ ਦੈਂਤ ਜਿਸ ਗੁਰੂ ਨਾਨਕ ਨੇ ਬਣਾਏ ਨੇ, ਉਹਨਾਂ ਲਈ ਤਾਂ ਇਹ ਕੋਈ ਖਾਸ ਗੱਲ ਨਹੀਂ ਸੀ। ਪਹਿਲਾਂ ਅੰਦਾਜ਼ਾ ਵੀ ਲਾਉਣਾ ਨਾ, ਹੈਨ ਕੌਣ ਤਿੰਨਾਂ ਲੋਕਾਂ ਦੇ ਮਾਲਕ ਗੁਰੂ ਨਾਨਕ ਦੇਵ ਜੀ, ਨਿਰੰਕਾਰ ਪਰਮੇਸ਼ਰ ਆਪ ਸ੍ਰਿਸ਼ਟੀ 'ਤੇ ਆਏ ਨੇ, ਜਿਨ੍ਹਾਂ ਨੇ ਦੈਂਤ ਬਣਾਏ, ਦੇਵਤੇ ਬਣਾਏ, ਮਾਇਆ ਬਣਾਈ, ਤੱਤ ਬਣਾਏ, 84 ਲੱਖ ਜੂਨ ਬਣਾਈ, ਉਹਨਾਂ ਵਾਸਤੇ ਇਹੋ ਜਿਹੀ ਨਿੱਕੀ ਜਿਹੀ ਚੀਜ਼ ਕੋਈ ਖਾਸ ਗੱਲ ਨਹੀਂ ਹੁੰਦੀ।
ਭਾਈ ਆਵਾਜ਼ ਤੁਸੀਂ ਨਿਰੰਕਾਰਾ, ਨਿਰੰਕਾਰ ਕਰਤਾਰਾ।
ਉਸ ਰਬਾਬ ਦੇ ਉੱਤੇ ਗੱਜ ਫੇਰਦਿਆਂ ਸਾਰ ਹੀ ਆਪੇ ਸੁਰ ਹੋ ਗਈ। ਜਦੋਂ ਵਜਾਈ ਅਗੰਮੀ ਰਬਾਬ ਵਿੱਚੋਂ ਆਵਾਜ਼ ਆਈ, ਤੂੰ ਹੀ ਨਿਰੰਕਾਰ, ਨਿਰੰਕਾਰ ਕਰਤਾਰ। ਹੁਣ ਉਹ 'ਚੋਂ ਆਵਾਜ਼ ਆਈ ਜਾਂਦੀ ਹੈ, ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ, ਤੂੰ ਹੀ ਕਰਤਾਰ। ਇਸ ਤਰ੍ਹਾਂ ਦੀ ਜਿਹੜੀ ਆਵਾਜ਼ ਸੀ ਉਹਦੇ ਵਿੱਚੋਂ ਆਉਣਾ ਪ੍ਰਾਰੰਭ ਹੋ ਗਈ, ਆਪਣੇ ਆਪ ਹੀ ਉਹਦੇ ਵਿੱਚੋਂ ਕੀਰਤਨ ਹੋਣ ਲੱਗਿਆ।
ਦੇਹ ਪਿੱਛੇ ਸ੍ਰੀ ਨਾਨਕ ਬੇਨਤੀ ਹੋਵੇ ਤਾਰ ਮਝਾਰਾ।
ਸੋ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਉਹਨੂੰ ਸੁਣਦੇ ਸਨ, ਤਾਂ ਉਹਦੇ ਵਿੱਚੋਂ ਫਿਰ ਇਸ ਤਰ੍ਹਾਂ ਦੀ ਆਵਾਜ਼ ਆਈ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੀ ਹੈ।
ਭਏ ਪ੍ਰੇਮ ਮੈਂ ਪਸ ਪੰਸੇ ਸਾ ਮੋਹੇ ਮਨ ਉਦਿਆਨਾ।
ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਵੀ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ, ਤਾਂ ਉਸ ਵਕਤ ਪੰਛੀ ਪਸ਼ੂ ਜੰਗਲ ਦੇ ਸਾਰੇ ਉਹਨਾਂ ਦੇ ਮਨ ਮੋਹੇ ਗਏ, ਖਿੱਚੇ ਗਏ, ਅਤੇ ਬਾਂਦੇ ਪਸ਼ੂ ਪੰਛੀ ਦਰਖਤ ਸਾਰੇ ਇੱਕ ਰਸ ਟਿਕ ਗਏ। ਕੱਲ ਵੀ ਆਇਆ ਸੀ ਇਹ ਕਿ ਹਵਾ ਚੱਲਦੀ ਆਪੇ ਖੜ ਗਈ। ਇਹ ਚੀਜ਼ ਹੁਣ ਦੇ ਜ਼ਮਾਨੇ ਵਿੱਚ ਮੰਨਣ ਯੋਗ ਨਹੀਂ ਹੈ, ਪਰ ਗੁਰਬਾਣੀ ਅੰਦਰ ਇਤਨੀ ਸ਼ਕਤੀ ਹੈ, ਹੁਣ ਵੀ ਮਹਾਤਮਾ ਬੈਠੇ ਨੇ, ਕਰਨ ਨੂੰ ਸਾਰਾ ਕੁਛ ਕਰ ਸਕਦੇ ਨੇ, ਪਰ ਸਮਾਂ ਹੀ ਇਹੋ ਜਿਹਾ ਭਿਆਨਕ ਐਸਾ ਸਮਾਂ ਹੈ। ਲੋਕ ਕਹਿਣਗੇ ਕਿ ਇਹ ਕੋਈ ਕਰਾਮਾਤ ਦਿਖਾ ਰਿਹਾ, ਕੋਈ ਕਹੂਗਾ ਇਹ ਜਾਦੂ ਦਿਖਾ ਰਿਹਾ, ਇਸ ਕਰਕੇ ਸੰਸਾਰ ਐਸਾ ਹੈ।
ਤਰਵਰ ਤੇ ਰਸ ਨਿਚਰਨ ਲਾਗਿਓ ਬਿਸਰਾ ਸਭਿਨ ਅਪਾਨਾ।
ਜਿੰਨੇ ਦਰਖਤ ਸਨ ਉਹਨਾਂ ਵਿੱਚੋਂ ਉਸ ਵਕਤ ਰਸ ਨਿਚੜਨ ਲੱਗ ਪਿਆ ਅਤੇ ਸਾਰਾ ਜਿਹੜਾ ਸੀ ਸਭਿਨ ਅਪਾਨਾ, ਸਭ ਨੂੰ ਆਪਾ ਵਿਸਰ ਗਿਆ। ਜਿਵੇਂ ਜੇ ਇਹ ਪ੍ਰਮਾਣ ਦੇਖਣਾ ਕਿਸੇ ਨੇ ਤਾਂ ਸੁਲਤਾਨਪੁਰ ਸਾਹਿਬ ਜਿਹੜੀ ਬੇਰੀ ਹੈ ਉੱਥੇ ਜਾ ਕੇ ਦੇਖ ਸਕਦੇ ਹਾਂ ਹੁਣ ਵੀ, ਕਿਉਂਕਿ ਉਹ ਪੁਰਾਣੀ ਹੈ, ਗੁਰੂ ਨਾਨਕ ਦੇਵ ਦੇ ਵੇਲੇ ਦੀ ਹੈ। ਸੋ ਉਹਦੇ ਵਿੱਚ ਵੀ ਐਸੀ ਚੀਜ਼ ਹੈ। ਇੱਕ ਉਹਦੇ 'ਚ ਹੋਰ ਖਾਸੀਅਤ ਹੈ, ਜਦੋਂ ਕੋਈ ਕਸ਼ਟ ਆਉਣਾ ਹੁੰਦਾ ਉਦੋਂ ਉਹਦੇ 'ਚ ਖੂਨ ਨਿਕਲਦਾ। 1965 ਦੀ ਜੰਗ ਲੱਗੀ ਸੀ ਜਦ, ਫਿਰ ਉਹਦੇ 'ਚ ਖੂਨ ਨਿਕਲਿਆ ਕਾਫੀ ਦਿਨ, ਸਾਰੀ ਦੁਨੀਆ ਦੇਖਣ ਆਈ ਸੀ। ਜਦ 1971 ਦੀ ਜੰਗ ਲੱਗੀ ਸੀ ਉਦੋਂ ਥੋੜ੍ਹੇ ਦਿਨ ਪਹਿਲਾਂ ਬੇਰੀ 'ਚੋਂ ਕਾਫੀ ਖੂਨ ਨਿਕਲਿਆ ਸੀ। ਸੋ ਇਸ ਤਰ੍ਹਾਂ ਦੇ ਕੌਤਕ ਉਸ ਬੇਰੀ 'ਚ ਹੁੰਦੇ ਨੇ। ਜਦੋਂ ਦੁਨੀਆਂ 'ਤੇ ਕਸ਼ਟ ਆਉਣਾ ਹੁੰਦਾ ਤਾਂ ਉਹ ਬੇਰੀ ਵਿੱਚੋਂ ਕੋਈ ਕੌਤਕ ਵਰਤ ਜਾਂਦਾ।
ਸੁਣ ਸੁਣ ਸ੍ਰੀ ਨਾਨਕ ਮਨ ਭਾਏ ਲਗੇ ਸਮਾਧ ਅਖੰਡਾ।
ਸੁਣ ਸੁਣ ਕੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਨੂੰ ਭਾ ਗਈ, ਬਹੁਤ ਆਨੰਦ ਆਇਆ। ਗੁਰੂ ਨਾਨਕ ਦੇਵ ਜੀ ਕੀਰਤਨ 'ਤੇ ਬਹੁਤ ਖੁਸ਼ ਹੁੰਦੇ ਨੇ। ਅਖੰਡ ਸਮਾਧੀ ਲੱਗ ਗਈ, ਸੁਣ ਸਮਾਧੀ ਆਪ ਸਤਿਗੁਰੂ ਮਹਾਰਾਜ ਨਿਰਵਿਕਲਪ ਸਮਾਧੀ ਦੇ ਵਿੱਚ ਚਲੇ ਗਏ।
ਮਲਕ ਜੁਟੇ ਜੁਗ ਭਏ ਵਦੇਹਾ ਸਵਾਸ ਦਸਮਦਰ ਮੰਡਾ।
ਦੋਨੇ ਨੇਤਰ ਮਹਾਰਾਜ ਸੱਚੇ ਪਾਤਸ਼ਾਹ ਦੇ ਬੰਦ ਹੋ ਗਏ ਔਰ ਦੋਨੋਂ ਪਲਕਾਂ ਜਦੋਂ ਬੰਦ ਹੋਈਆਂ ਵਦੇਹਾ ਸਰੀਰ ਹੋ ਗਿਆ, ਸਰੀਰ ਦਾ ਪਤਾ ਹੀ ਨਹੀਂ ਕਿੱਥੇ ਹੈ, ਔਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਉਸ ਸਰੂਪ ਵਿੱਚ ਜਾ ਕੇ ਟਿਕ ਗਏ ਕਿ ਜਿੱਥੇ ਦਸਮ ਦੁਆਰ ਦੇ ਵਿੱਚ ਸਾਰਾ ਕੁਝ ਚਲਿਆ ਗਿਆ। ਇਹ ਇੱਕ ਸਿਰਫ ਬਾਹਰਲੀ ਕਲਪਨਾ ਮਾਤਰ ਕਵੀ ਲਿਖ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਲਈ ਤਾਂ ਦਸਮ ਦੁਆਰ ਆਮ ਬੰਦੇ ਲਈ ਹੁੰਦਾ, ਗੁਰੂ ਸਾਹਿਬ ਤਾਂ ਵੈਸੇ ਹੀ ਸਰਬ ਵਿਆਪਕ ਨੇ, ਇਸ ਕਰਕੇ ਉਹ ਤਾਂ ਅਖੰਡ ਕੀਰਤਨ ਦਾ ਜਦੋਂ ਜਾਪ ਹੋਇਆ ਉਸ ਵਕਤ ਐਸੀ ਸਮਾਧੀ ਲੀਨ ਹੋਈ। ਇੱਕ ਵਾਰੀ ਦੀ ਗੱਲ ਹੈ ਜਿੱਥੇ ਹੁਣ ਅੰਮ੍ਰਿਤਸਰ ਓਵਰ ਅੰਮ੍ਰਿਤਸਰ ਸਾਹਿਬ, ਜਦੋਂ ਗੁਰੂ ਨਾਨਕ ਦੇਵ ਜੀ ਇੱਕ ਵਾਰ ਭਾਈ ਮਰਦਾਨੇ ਨਾਲ ਉੱਥੋਂ ਲੰਘੇ ਸੀ, ਕਹਿੰਦੇ ਮਰਦਾਨਾ ਚੌਥੇ ਰੂਪ ਵਿੱਚ ਇੱਥੇ ਥਾਂ ਪ੍ਰਗਟ ਕਰਾਂਗੇ ਭਾਈ, ਇੱਥੇ ਅਸੀਂ ਆਉਣਾ ਹੈ ਚੌਥੇ ਸਰੂਪ ਵਿੱਚ, ਇੱਥੇ ਸੁੰਦਰ ਹਰਿਮੰਦਰ ਬਣੇਗਾ, ਇੱਥੇ ਸੁੰਦਰ ਸਰੋਵਰ ਬਣੇਗਾ, ਚੱਲ ਇੱਥੇ ਬੈਠ ਕੇ ਕਰਤਾਰ ਦੀ ਕੀਰਤੀ ਕਰੀਏ। ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਬੈਠ ਕੇ ਕਰਤਾਰ ਦੀ ਕੀਰਤੀ ਕਰਨ ਲੱਗੇ, ਭਾਈ ਮਰਦਾਨਾ ਰਬਾਬ ਵਜਾਉਣ ਲੱਗੇ, ਭਾਈ ਬਾਲਾ ਜੀ ਚੌਰ ਕਰਿਆ ਕਰਦੇ ਸੀ ਮਹਾਰਾਜ ਨੂੰ, ਸੋ ਉਸ ਵਕਤ ਕਿੰਨੀ ਦੇਰ ਕੀਰਤਨ ਹੁੰਦਾ ਰਿਹਾ, ਅੱਠ ਪਹਿਰ ਤੱਕ ਸਮਾਧੀ ਨਾ ਖੁੱਲ੍ਹੀ ਮਹਾਰਾਜ ਦੀ। ਜਦੋਂ ਭਾਈ ਮਰਦਾਨੇ ਨੇ ਨੇਤਰ ਖੋਲ੍ਹੇ, ਚਾਰੇ ਪਾਸੇ ਜਿਵੇਂ ਸਰੋਵਰ ਬਣਿਆ ਹੁੰਦਾ, ਪਾਣੀ ਪਾਣੀ ਖੜ੍ਹਾ ਹੈ, ਔਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਨਜ਼ਰ ਆ ਰਹੇ। ਕਿੰਨੀ ਦੇਰ ਬੈਠਾ ਭਾਈ ਮਰਦਾਨਾ ਬੇਨਤੀਆਂ ਕਰਦਾ ਰਿਹਾ, ਕੁਝ ਸਮੇਂ ਬਾਅਦ ਗੁਰੂ ਨਾਨਕ ਦੇਵ ਜੀ ਦਰਸ਼ਨ ਦੇਣ ਲੱਗੇ। ਮਹਾਰਾਜ ਆਪ ਜੀ ਕਿੱਧਰ ਅਲੋਪ ਹੋ ਗਏ ਸੀ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਾ ਇਹ ਪਰਮਾਤਮਾ ਦੇ ਬਾਣੀ ਦਾ ਕੀਰਤਨ ਹੈ ਨਾ, ਇਹ ਦਰਵੀ ਭੂਤ ਕਰ ਦਿੰਦਾ ਹੈ, ਇਹਦੇ ਨਾਲ ਅਸੀਂ ਅੰਮ੍ਰਿਤ ਰੂਪ ਹੋ ਗਏ ਸੀ, ਆਪ ਹੀ ਜਲ ਰੂਪ ਹੋ ਕੇ, ਅੰਮ੍ਰਿਤ ਰੂਪ ਹੋ ਕੇ ਚਾਰੇ ਪਾਸੇ ਅਸੀਂ ਜਲ ਰੂਪ ਹੋ ਗਏ, ਔਰ ਇਹੀ ਜਲ ਇਸ ਧਰਤੀ ਵਿੱਚ ਹੁਣ ਸਮਾ ਜਾਵੇਗਾ। ਸਮਾਂ ਆਵੇਗਾ ਜਦੋਂ ਇੱਥੇ ਅੰਮ੍ਰਿਤ ਸਰੋਵਰ ਬਣੇਗਾ, ਤਾਂ ਇਹੀ ਜਲ ਉਸ ਜਲ ਵਿੱਚ ਮਿਲ ਜਾਵੇਗਾ, ਇਉਂ ਇੱਥੇ ਅਸੀਂ ਅੰਮ੍ਰਿਤ ਦੀ ਵਰਖਾ ਕਰ ਦਿੱਤੀ। ਇਹ ਅਜੀਬ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਆਮ ਲੋਕਾਂ ਤੋਂ ਬਹੁਤ ਹਟਵੀਆਂ ਨੇ। ਜਿਹੜੇ ਚੰਗਾ ਤਕੜਾ ਅਭਿਆਸ ਕਰਨ ਵਾਲੇ ਬੰਦੇ ਹੁੰਦੇ ਨੇ, ਉਹਨਾਂ ਨੂੰ ਇਹ ਚੀਜ਼ਾਂ ਪਤਾ ਹੁੰਦੀਆਂ ਕਿ ਕੀ ਹੋ ਸਕਦਾ ਹੈ। ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੌਤਕ ਹਨ।
ਉਹ ਅਸ਼ੋਭ ਅਸ਼ੋਰਹਿ ਨਹਿ ਤਿਹਕੋ, ਬੀਤ ਗਏ ਦਿਨ ਸੋ ਦੋ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸਮਾਧੀ ਨਹੀਂ ਹਿੱਲੀ, ਦੋ ਦਿਨ ਤੱਕ ਸਮਾਧੀ ਲੱਗੀ ਰਹੀ। ਦੋ ਦਿਨ ਦਾ ਮਤਲਬ ਕਿ ਵਿਚਾਲੇ ਰਾਤਾਂ ਵੀ ਆਈਆਂ, ਲਗਭਗ 48 ਘੰਟੇ ਤੱਕ ਸਮਾਧੀ ਲੀਨ ਰਹੇ।
ਬਦਮਾਸਨ ਵੈਸੇ ਅਸ ਸੋਹਤ ਜਿਵ ਸਿਵ ਕਲਮਲ ਖੋ।
ਮਹਾਰਾਜ ਸੱਚੇ ਪਾਤਸ਼ਾਹ ਪਦਮਾਸਨ ਲਾ ਕੇ ਬੈਠੇ ਹਨ। ਇੱਕ ਉੱਚੇ ਤੋਂ ਉੱਚਾ ਪ੍ਰਮਾਣ ਕਵੀ ਜੀ ਨੂੰ ਜੋ ਸੁੱਝਿਆ ਉਹਨਾਂ ਸਮਿਆਂ ਦਾ, ਉਹ ਇਸ ਤਰ੍ਹਾਂ ਦਾ ਕਿ ਜਿਵੇਂ ਕਹਿੰਦੇ ਨੇ ਸ਼ਿਵ ਜੀ ਦੀ ਸਮਾਧੀ ਸਭ ਤੋਂ ਵੱਡੀ ਮੰਨੀ ਹੈ, 88,000 ਵਰ੍ਹਾ ਇੱਕ ਸਮਾਧੀ ਹੁੰਦੀ, ਉਹਦੀ 88,000 ਸਾਲ ਤੱਕ ਇੱਕੋ ਸਮਾਧੀ ਲੀਨ ਰਹਿੰਦਾ। ਅਥਵਾ ਜੇ ਪ੍ਰਮਾਣ ਦੇਈਏ ਹੁਣ ਆਪਾਂ ਤਾਂ ਦਸਵੇਂ ਪਾਤਸ਼ਾਹ ਜਿਵੇਂ ਸ੍ਰੀ ਹੇਮਕੁੰਡ ਸਾਹਿਬ ਸਜੇ ਸੀ ਸਤਯੁਗ ਤੋਂ ਲੈ ਕੇ ਅਤੇ ਕਲਯੁਗ ਦੇ ਵਿੱਚ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦਵੈਤ ਏਕ ਰੂਪ ਹਵੈ ਗਏ, ਉਹਦੇ ਵਿੱਚ ਜਿਵੇਂ ਲੀਨ ਹੋਏ ਸਨ।
ਦੋਹਰਾ ਸ੍ਰੀ ਸਤਿਗੁਰ ਪਾਰਸ ਚਰਨ ਮਨ ਮਨੂਰ ਮਮ ਭੇਟ।
ਹੁਣ ਮੰਗਲ ਕਰਦੇ ਨੇ 36ਵੇਂ ਪ੍ਰਸੰਗ ਦਾ, ਮੇਰੇ ਮਨੂਰ ਹੋ ਚੁੱਕੇ ਮਨ ਨੂੰ, ਜਦੋਂ ਸ੍ਰੀ ਸਤਿਗੁਰੂ ਮਹਾਰਾਜ ਦੇ ਪਾਰਸ ਰੂਪੀ ਚਰਨਾਂ ਦੀ ਸ਼ੋਹ ਪ੍ਰਾਪਤ ਹੋਵੇਗੀ।
ਕੰਚਨ ਸੋ ਹੋਵਹਿ ਜਬ ਹੈ ਲੱਗ ਹੈ ਨਾ ਜਮਕੀ ਫੇਟ।
ਕਹਿੰਦੇ ਜਦੋਂ ਗੁਰਾਂ ਦੇ ਚਰਨਾਂ ਦੀ ਸ਼ੋਹ ਪ੍ਰਾਪਤ ਹੋਵੇਗੀ ਤਦੋਂ ਸੋਨੇ ਵਾਂਗੂ ਸ਼ੁੱਧ ਹੋ ਜਾਵੇਗਾ ਮੇਰਾ ਮਨ, ਫਿਰ ਉਹਨੂੰ ਜਮਾਂ ਦੀ ਫੇਟ ਨਹੀਂ ਲੱਗੇਗੀ, ਚੋਟ ਨਹੀਂ ਲੱਗੇਗੀ, ਮਾਰ ਨਹੀਂ ਪਵੇਗੀ। ਮਨੂਰ ਉਹ ਲੋਹਾ ਹੁੰਦਾ ਜਿਹਨੂੰ ਖਰਾ ਦੀਏ ਹੌਲੀ ਹੌਲੀ ਕਿਸੇ ਲੋਹੇ ਨੂੰ, ਸੋ ਲੇਥ ਮਸ਼ੀਨ ਦੇ ਉੱਤੇ ਖਰਾਦ ਦੇ ਬੂਰਾ ਜਿਹਾ ਇੱਕ ਡਿੱਗਦਾ ਰਹਿੰਦਾ ਥੱਲੇ, ਉਹ ਦੁਕਾਨਦਾਰ ਉਹ ਬੂਰੇ ਜਿਹਨੂੰ ਆਪਣੀ ਦੁਕਾਨ ਦੇ ਪਿਛਲੇ ਪਾਸੇ ਜਾਂ ਅੱਗੇ ਕਿਤੇ ਢੇਰ ਜਿਹਾ ਲਾਈ ਜਾਂਦੇ ਨੇ, ਉਹਦੇ ਉੱਤੇ ਬਰਸਾਤ ਹੋ ਜਾਂਦੀ ਹੈ, ਹਵਾ ਚੱਲ ਕੇ ਉਹਦੇ 'ਤੇ ਜੰਗਾਲ ਲੱਗ ਜਾਂਦਾ, ਉਹ ਬੂਰਾ ਜਿਹਾ ਕਿਸੇ ਕੰਮ ਦਾ ਨਹੀਂ, ਕਿਉਂਕਿ ਉਹਨੂੰ ਜੰਗਾਲ ਲੱਗ ਗਿਆ। ਜੇ ਤਾਂ ਲੋਹਾ ਹੋਵੇ ਫਿਰ ਤਾਂ ਲੋਹੇ ਨੂੰ ਘਸਾ ਘਸੂ ਕੇ ਬੰਦਾ ਠੀਕ ਕਰ ਲੈਂਦਾ, ਪੱਠੀ 'ਚ ਪਾ ਕੇ ਪੰਘਲਾ ਲੈਂਦਾ। ਉਹ ਬੂਰੇ ਨੂੰ ਜਾਂ ਜੰਗਾਲ ਲੱਗ ਜਾਂਦਾ ਉਹਨੂੰ ਕਹਿੰਦੇ ਨੇ ਕਿ ਇਹ ਬੂਰਾ ਜਿਹੜਾ ਹੈ ਮਨੂਰ ਬਣ ਗਿਆ, ਹੁਣ ਮਨੂਰ ਨੂੰ ਕੋਈ ਬੰਦਾ ਦੁਬਾਰਾ ਬਦਲ ਨਹੀਂ ਸਕਦਾ, ਬੇਕਾਰ ਹੋ ਗਿਆ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਆਏ ਸੇ ਨੇ, ਕਹਿੰਦੇ ਮਨੂਰ ਹੋਇਆ ਹੋਇਆ ਬੰਦਾ ਹੋਵੇ, ਜਿਵੇਂ ਸੱਜਣ ਠੱਗ ਸੀ, ਜਿਵੇਂ ਦੀਪਾਲਪੁਰ ਵਾਲਾ ਕੋਹੜੀ ਸੀ, ਉਹ ਕੋਹੜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਤਾਰਿਆ ਸੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸ਼ਬਦ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਦ੍ਰਿਸ਼ਟਸ ਦੇਹਾ।
ਲੱਗੇ ਸਮਾਧ ਬੀਤੇ ਦਿਨ ਦੋ ਲੋਚਨ ਕਮਲ ਨਾ ਵਿਕਸੇ।
ਹੁਣ ਕੀ ਹੋਇਆ, ਸਮਾਧ ਲੱਗ ਗਈ। ਦਵਈਆ ਛੰਦ ਉਚਾਰਨ ਕਰਦੇ ਨੇ ਕਿ ਦੋ ਦਿਨ ਲੰਘ ਗਏ ਨੇ ਸਮਾਧੀ ਲੱਗੀ ਨੂੰ, ਦੋ ਦਿਨ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਜੋ ਸਮਾਧੀ ਲਾ ਲੈਂਦੇ ਨੇ, ਅਗੰਮੀ ਸਮਾਧੀ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ, ਇਹ ਤਾਂ ਇੰਨੀ ਲੰਬੀ ਸਮਾਧੀ ਹੁੰਦੀ ਹੈ ਅਕਾਲ ਪੁਰਖ ਦੀ। ਇਸ ਕਰਕੇ ਮਹਾਰਾਜ ਦੋ ਦਿਨ ਤੱਕ ਸਮਾਧ ਨਾ ਖੋਲੀ।
ਮਰਦਾਨੇ ਤਨ ਸ਼ੁਦਾ ਅਦਕ ਪੇ ਪ੍ਰਾਣ ਜਾਹੇ ਜਿਉ ਨਿਕਸੇ।
ਪਰ ਇੱਧਰ ਭਾਈ ਮਰਦਾਨਾ ਦੁਨਿਆਵੀ ਬੰਦਾ, ਸਵੇਰੇ ਰੋਟੀ, ਦੁਪਹਿਰੇ ਰੋਟੀ, ਰਾਤ ਨੂੰ ਰੋਟੀ, ਦੁੱਧ ਪੀਣਾ, ਹੁਣ ਕਿੱਥੇ ਭੁੱਖ ਜਰੀ ਜਾਂਦੀ। ਦੋ ਦਿਨ ਲੱਗ ਗਏ, ਪ੍ਰਾਣ ਨਿਕਲ ਨਿਕਲ ਜਾਣ, ਰੋਟੀ ਦੀ ਭੁੱਖ ਲੱਗੀ ਹੈ।
ਕੋ ਮਾਨਵਤ ਹੈ ਦ੍ਰਿਸ਼ਟ ਨਾ ਆਵੈ ਜਿਹਤੇ ਜਾਚ ਹੈ ਖਾਨਾ।
ਹੁਣ ਉੱਥੇ ਕੋਈ ਬੰਦਾ ਵੀ ਨਹੀਂ ਨਜ਼ਰ ਆਉਂਦਾ ਵੀ ਕਿਸੇ ਨੂੰ ਕਹੇ ਪਿੰਡੋ ਰੋਟੀ ਲਿਆ ਦੇ, ਜਾਂ ਤੂੰ ਰੋਟੀਆਂ ਚਾਰ ਜੇ ਨਾਲ ਬੰਨੀਆਂ ਹੋਈਆਂ ਰੋਟੀਆਂ, ਮੈਨੂੰ ਦੋ ਰੋਟੀਆਂ ਹੀ ਦੇ ਦੇ, ਭੁੱਖ ਲੱਗੀ ਆ। ਨਾ ਉੱਥੇ ਪਾਣੀ ਨਾ ਰੋਟੀ, ਭਾਈ ਮਰਦਾਨੇ ਦਾ ਪਹਿਲੀ ਵਾਰ ਚ ਬੁਰਾ ਹਾਲ ਹੋ ਗਿਆ।
ਉਤੋ ਨਿਕਟ ਨਿਰਮਲ ਜਲ ਸੀਤਲ ਤਿੱਖ ਹਵਾ ਕਰਹਿ ਸੋ ਪਾਨਾ।
ਬਸ ਇੱਕ ਨੇੜੇ ਜੋ ਛੱਪੜੀ ਜੀ ਸੀ, ਸਾਫ ਸੁਥਰਾ ਪਾਣੀ ਸੀ ਉਹਦਾ, ਉਹਨੂੰ ਸਾਫ ਕਰੇ ਉਤੋਂ ਉਤੋਂ ਹੱਥ ਨਾਲ, ਤੇ ਸਾਫ ਨਿਰਮਲ ਪਾਣੀ ਦੀਆਂ ਘੁੱਟਾਂ ਭਰ ਲਵੇ ਤੇ ਪਾਣੀ ਪੀ ਲਵੇ ਉਥੋਂ। ਪਰ ਰੋਟੀ ਨਹੀਂ ਮਿਲਦੀ, ਹੁਣ ਪਾਣੀ ਨਾਲ ਪਿਆਸ ਬੁਝਦੀ ਹੈ, ਭੁੱਖ ਨਹੀਂ ਮਿਟਦੀ।
ਦੋਹਰਾ ਤਜ ਕਰ ਪ੍ਰਭ ਕੋ ਜਾਏ ਨਹਿ ਮਨ ਮਹਿ ਕਰਤ ਵਿਚਾਰਾ ਕਿਹ ਬਿਦ ਬੀਤ ਹੈ ਸੰਗ ਇਨ ਹੋਵਹਿ ਕਸ਼ਟ ਅਪਾਰ।
ਹੁਣ ਛੱਡ ਕੇ ਨਹੀਂ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਹਿੰਦੇ ਮਨ ਦੇ ਅੰਦਰ ਵਿਚਾਰ ਕਰਦਾ, ਫੇਰ ਜੇ ਮੈਂ ਚਲਿਆ ਗਿਆ ਛੱਡ ਕੇ ਕਿਵੇਂ ਨਿਭੇਗੀ ਮਗਰੋਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਤੇ ਕੋਈ ਕਸ਼ਟ ਨਾ ਹੋਵੇ, ਸਮਾਧੀ ਲਾ ਕੇ ਬੈਠੇ ਹਨ।
ਸੋਰਠਾ ਅਬ ਕੇ ਦੇਹ ਮਝਾਰ ਅਬ ਹੈ ਮੰਗੋ ਵਿਦਾ ਮੈਂ।
ਹੁਣ ਜੇ ਮਹਾਰਾਜ ਸੱਚੇ ਪਾਤਸ਼ਾਹ ਦੇਹ ਚ ਆਏ ਭਾਵ ਸਮਾਧੀ ਖੋਲਤੀ ਨਾ, ਪੱਕਾ ਫੈਸਲਾ ਕਰ ਲਿਆ ਬਈ ਮੈਂ ਨਹੀਂ ਰਹਿਣਾ ਇਹ ਨਾਲ ਤੁਹਾਡੇ, ਇਹ ਤਾਂ ਔਖਾ, ਦੋ ਦਿਨ ਰੋਟੀ ਨਹੀਂ ਖਾਧੀ, ਸਾਡੇ ਜਾਨ ਨਿਕਲ ਜਾਂਦੀ ਰੋਟੀ ਨਾ ਖਾਈਏ, ਇਸ ਕਰਕੇ ਹੁਣ ਮਹਾਰਾਜ ਤੋਂ ਆਗਿਆ ਲੈ ਲਵਾਂਗੇ, ਆਪਾਂ ਤਾਂ ਆਰਾਮ ਨਾਲ ਆਪਣੇ ਪਿੰਡ ਜਾ ਕੇ ਮੌਜ ਕਰਾਂਗੇ।
ਜਾਵੋ ਆਪਣ ਅਗਾਰੂ ਕਠਨ ਰਹਿਣ ਹੈ ਸੰਗ
ਇਹਨਾਂ ਨਾਲ ਰਹਿਣਾ ਤੇ ਬੜਾ ਔਖਾ ਬਈ, ਮੈਂ ਤਾਂ ਆਪਣੇ ਘਰ ਹੀ ਚਲਿਆ ਜਾਵਾਂਗਾ। ਭਾਈ ਮਰਦਾਨਾ ਇਸ ਤਰ੍ਹਾਂ ਸੋਚਦਾ, ਸਤਿਗੁਰੂ ਸਾਹਿਬ ਜਾਣੀ ਜਾਣ ਹਨ।
ਦੁਆਇਆ ਛੰਦ ਬਹੁਤ ਸੁਦਾਮ ਹੈ ਭਇਓ ਬੇਹਾਲਾ ਭੋਜਨ ਹੱਥ ਨਾ ਆਇਓ।
ਬਹੁਤ ਭੁੱਖ ਲੱਗੀ, ਬੇਹਾਲ ਹੋ ਗਏ, ਭੋਜਨ ਹੱਥ ਚ ਨਹੀਂ ਆਇਆ। ਉਹਨਾਂ ਦਿਨਾਂ ਚ ਰੋਟੀਆਂ ਵੀ ਦਸ ਦਸ ਖਾਂਦੇ ਸੀ ਲੋਕ, ਕਾਫੀ ਕਾਫੀ ਪ੍ਰਸ਼ਾਦੇ, ਪਾਣੀ, ਦੁੱਧ, ਚਾਰ ਪੰਜ ਕਿਲੋ ਦੁੱਧ ਤਾਂ ਆਮ ਸੀ ਦਿਹਾੜੀ ਦਾ। ਇਸ ਕਰਕੇ ਇੰਨੀ ਖੁਰਾਕ ਖਾਣ ਵਾਲਾ ਬੰਦਾ ਭੁੱਖ ਕਿਵੇਂ ਘਟੇ।
ਰਜ ਨਹਿ ਸਕਹੇ ਦੀਨ ਦਿਆਲਾ ਬਨੀ ਕਠਨ ਦੁੱਖ ਪਾਇਓ।
ਬਹੁਤੀ ਔਖੀ ਘੜੀ ਆ ਗਈ ਬਈ, ਨਾ ਮੈਂ ਮਹਾਰਾਜ ਨੂੰ ਛੱਡ ਸਕਦਾ, ਨਾ ਮੈਂ ਕਿਤੇ ਰੋਟੀ ਖਾ ਸਕਦਾ, ਇਸ ਤਰ੍ਹਾਂ ਬੜਾ ਦੁਖੀ ਹੋ ਕੇ ਦੁੱਖ ਪਾਇਆ।
ਅਸਮੰਜਸ ਭੇ ਦੋਨੋਂ ਬਾਤਾਂ ਨਿਕਟ ਰਹਿਣ ਪੁਰ ਜਾਣਾ।
ਦੋਨੋਂ ਗੱਲਾਂ ਹੀ ਬੜੀਆਂ ਜਿਹੜੀਆਂ ਕਠਿਨ ਤਾਈ ਵਾਲੀਆਂ, ਘਬਰਾਹਟ ਵਾਲੀਆਂ ਨੇ, ਨਾ ਤਾਂ ਪਾਸ ਰਹਿ ਸਕਦਾ, ਨਾ ਸ਼ਹਿਰ ਜਾ ਸਕਦਾ, ਨਾ ਰੋਟੀ ਖਾ ਸਕਦਾ।
ਕਰਤ ਵਿਚਾਰ ਰਾਤ ਸਭ ਬੀਤੀ ਭਇਓ ਉਦੇ ਪੁੰਨ ਭਾਨਾ।
ਇਉਂ ਵਿਚਾਰ ਕਰਦਿਆਂ ਸਾਰੀ ਰਾਤ ਫੇਰ ਲੰਘ ਗਈ, ਜਦੋਂ ਜਾ ਕੇ ਸਵੇਰੇ ਸੂਰਜ ਚੜਿਆ।